တော့စိတ်မတက်ဂျင်နာဂျင်နာနေပြီမနုခနုရဘမနေရောအဂ ्ञान ਵਸ တော့ကိစေဒါရဘဒਿੱလီရဲ့ကိစေဒါရဘဗျာစ်ဒေချဲကိစေဒါရဘဂျိုဟဲဘနာရစ်ဒေချောဝေဂါကိစေဒါရဘကိုမက္ကေချဲဝိယက်တိਹੁਣ ਵਿਪਤਾ ਪੈ ਜਾਏ ਇੱਥੇ ਸਾਨੂੰ ਤੇ ਪੁਕਾਰੀਏ ਤੇ ਜਿਤਨੀ ਦੇਰ ਦੇ ਚ ਉਹ ਦਿੱਲੀ ਤੋਂ ਵਿਆਸ ਤੇ ਇੱਥੇ ਆਏਗਾ ਸ਼ਾਇਦ ਤੇ ਭੋਗ ਹੀ ਪੈ ਜਾਏ ਸਾਡਾ ਰਹਿਣਾ ਕੀ ਹੈ ਕੱਖ ਵੀ ਨਹੀਂ ਰਹਿਣਾ ਗਾਲਬ ਕਹਿੰਦੇ ਨੇ ਹਮਨੇ ਮਾਨਾ ਕਿ ਤਗਾਫੁਲ ਨਾ ਕਰੋਗੇ ਲੇਕਿਨ ਖਾਕ ਹੋ ਜਾਏਂਗੇ ਹਮ ਤੁਮਕੋ ਖਬਰ ਹੋਣੇ ਤੱਕ ਇਹ ਠੀਕ ਹੈ ਤੂੰ ਦੇਰੀ ਨਹੀਂ ਕਰੇਗਾ ਪਰ ਜਿੰਨੇ ਚਿਰ ਤੱਕ ਤੂੰ ਸਾਡੇ ਤੱਕ ਪਹੁੰਚੇਗਾ ਸਾਡਾ ਤੇ ਭੋਗ ਪੈ ਜਾਣਾ ਰਹਿਣਾ ਕੀ ਹੈ ਸਾਡਾ ਨਹੀਂ ਉਹ ਪਰਮਾਤਮਾ ਚਾਹੀਦਾ ਕਿਹੜਾ ਜਿੱਥੇ ਹਰ ਅਰਾਧੀਏ ਤਿੱਥੇ ਹਰ ਮਿੱਥ ਸਾਈ ਜਿੱਥੇ ਉਸਦੀ ਅਰਾਧਨਾ ਕਰੀ ਉੱਥੇ ਹੀ ਮੌਜੂਦ ਹੋਵੇ ਜੈ ਧਿਰ ਦੇਖਾਂ ਤੇ ਧਿਰ ਮੌਜੂਦ ਸਦਾ ਅੰਗ ਸੰਗੇ ਅਭੰਗ ਅੰਗ ਬਿਬੋਤੇ ਹਰ ਵਕਤ ਸਦਾ ਸੰਗ ਗੁਰੂ ਮੇਰੇ ਸੰਗ ਸਦਾ ਹੈ ਨਾਲੇ ਪ੍ਰਕਾਸ਼ ਦੇ ਰੂਪ ਵਿੱਚ ਪਰਮਾਤਮਾ ਵਿਆਪਕ ਹੈ ਸ਼ਬਦ ਦੇ ਰੂਪ ਵਿੱਚ ਗੁਰੂ ਵਿਆਪਕ ਹੈ ਕਿਧਰੇ ਵੀ ਜੰਗਲ 'ਚ ਕੋਈ ਬੈਠੇ ਜਪਜੀ ਸਾਹਿਬ ਦਾ ਪਾਠ ਸ਼ੁਰੂ ਕਰ ਦਿੱਤਾ ਗੁਰੂ ਮੇਰੇ ਸੰਗ ਸਦਾ ਹੈ ਨਾਲ ਸਫ਼ਰ ਦੇ ਚ ਰਸਨਾ ਵਾਹਿਗੁਰੂ ਵਾਹਿਗੁਰੂ ਜਪਣ ਲੱਗ ਪਈਏ ਗੁਰੂ ਮੇਰੇ ਸੰਗ ਸਦਾ ਹੈ ਨਾਲੇ ਸ਼ਬਦ ਹਰ ਵਕਤ ਮਨੁੱਖ ਦੇ ਨਾਲ ਰਹਿ ਸਕਦਾ ਹੈ ਔਰ ਪਰਮਾਤਮਾ ਜੋ ਪ੍ਰਕਾਸ਼ ਰੂਪ ਹੈ ਉਹ ਵਿਆਪਕ ਹੈ ਹਰ ਥਾਂ 'ਤੇ ਹੈ ਜੋ ਹਰ ਥਾਂ 'ਤੇ ਨਹੀਂ ਉਹ ਗੁਰੂ ਨਹੀਂ ਜੋ ਹਰ ਥਾਂ 'ਤੇ ਨਹੀਂ ਉਹ ਪ੍ਰਭੂ ਵੀ ਨਹੀਂ ਪਰਮਾਤਮਾ ਵੀ ਨਹੀਂ ਨਾ ਗੁਰੂ ਵਿਅਕਤੀ ਹੈ ਨਾ ਪ੍ਰਭੂ ਵਿਅਕਤੀ ਹੈ ਇਤਨੀ ਮੈਂ ਅਰਜ਼ ਕਰਦੇ ਹਾਂ ਪਰਮਾਤਮਾ ਸ਼ਕਤੀ ਹੈ ਪ੍ਰਕਾਸ਼ ਹੈ ਗੁਰੂ ਸ਼ਕਤੀ ਹੈ ਸ਼ਬਦ ਹੈ ਕਹਿ ਰਹੇ ਤੇ ਵਿਚਕਾਰ ਜੋ ਹੈ ਪ੍ਰਕਰਣ ਆ ਗਿਆ ਅਗਰ ਈਸ਼ਵਰ ਨੂੰ ਵਿਅਕਤੀ ਮਨੋਗੇ ਤਾਂ ਵਿਅਕਤੀ ਇੱਕੋ ਸਮੇਂ ਇੱਕੋ ਹੀ ਥਾਂ 'ਤੇ ਹੈ ਸਾਰੀ ਥਾਵਾਂ 'ਤੇ ਨਹੀਂ ਹੈ ਕਮ ਸੇ ਕਮ ਇੱਥੇ ਤਾਂ ਨਹੀਂ ਹੈ ਤੁਹਾਡੇ ਇਸ ਕੈਨੇਡਾ ਦੇ ਟੋਰਾਂਟੋ ਦੇ 'ਤੇ ਨਹੀਂ ਹੈ ਇਸ ਸ਼ਹਿਰ ਦੇ 'ਤੇ ਨਹੀਂ ਹੈ ਕੈਲਾਸ਼ ਪਰਬਤ 'ਤੇ ਹੋਵੇਗਾ ਇਸਲਾਮ ਦੇ ਕੁਛ ਮੁਦਈਆਂ ਨੇ ਉਹਨੂੰ ਸੱਤਵੇਂ ਅਸਮਾਨ 'ਤੇ ਬਿਠਾਇਆ ਇੱਕ ਅਸਮਾਨ ਤੱਕ ਹੀ ਪਹੁੰਚਣ ਦੀ ਹਿੰਮਤ ਕੋਈ ਨਹੀਂ ਸੱਤਵੇਂ 'ਤੇ ਕਿੱਥੋਂ ਪਹੁੰਚੀ ਹੈ ਖੁਦਾ ਨਾਲ ਸੰਬੰਧ ਹੀ ਨਹੀਂ ਜੁੜੇਗਾ ਗੱਲ ਖਤਮ ਕਿਸੇ ਨੇ ਸੱਤਵੇਂ ਪਾਤਾਲ ਦੇ 'ਚ ਬਿਠਾਇਆ ਤੂੰ ਸਭਨੀ ਥਾਂ ਜਿੱਥੇ ਹੋ ਜਾਈ ਸਾਚਾ ਸਿਰਜਣ ਹਾਰ ਜੀਓ ਜੋ ਵਿਆਪਕ ਨਹੀਂ ਨਾ ਗੁਰੂ ਹੈ ਨਾ ਉਹ ਪ੍ਰਭੂ ਹੈ ਇਤਨੀ ਮੈਂ ਅਰਜ਼ ਕਰਦੇ ਹਾਂ ਉਹ ਵਿਅਕਤੀ ਨਹੀਂ ਹੈ ਸ਼ਕਤੀ ਹੈ ਆਪਾਂ ਅਰਦਾਸ ਕਰਦੇ ਨਾ ਪ੍ਰਥਮ ਭਗਵਤੀ ਸਿਮਰ ਕੇ ਗੁਰੂ ਨਾਨਕ ਲਏ ਦੇ ਆਏ ਭਗਵਤੀ ਮੀਨ ਸ਼ਕਤੀ ਤੇ ਸ਼ਕਤੀ ਹੈ ਵਿਅਕਤੀ ਨਹੀਂ ਹੈ ਮੈਂ ਫਿਰ ਅਰਜ਼ ਕਰਾਂ ਅਗਰ ਉਹ ਵਿਅਕਤੀ ਹੈ ਤਾਂ ਫਿਰ ਉਸਦਾ ਜਨਮ ਹੋਵੇਗਾ ਅਤੇ ਗੁਰੂ ਨਾਨਕ ਕਹਿੰਦੇ ਨੇ ਸੋ ਮੁਖ ਜਲੇ ਜਿਤ ਕਹੇ ਠਾਕਰ ਜੋਨੀ ਉਹਦੀ ਜ਼ਬਾਨ ਜਲ ਜਾਣੀ ਚਾਹੀਦੀ ਜੋ ਕਹਿੰਦਾ ਭਗਵਾਨ ਜੰਮ ਪਿਆ ਅਤੇ ਜੇ ਭਗਵਾਨ ਜੰਮ ਪਿਆ ਤਾਂ ਭਗਵਾਨ ਮਰੇਗਾ ਫਿਰ ਉਹਦੀ ਅਰਥੀ ਵੀ ਨਿਕਲੇਗੀ ਅਜਨਮ ਹੈ ਅਮਰਨ ਹੈ ਗੁਰੂ ਨਾਨਕ ਕਹਿੰਦੇ ਨੇ ਅਜੋਨੀ ਤੇਰਾ ਕੋਈ ਜਨਮ ਨਹੀਂ ਸਤਿਗੁਰੂ ਕਹਿੰਦੇ ਨੇ ਤੇਰੀ ਕੋਈ ਤਾਤ ਮਾਤ ਨਹੀਂ ਤੇਰੀ ਕੋਈ ਜ਼ਾਤ ਪਾਤ ਨਹੀਂ ਕਲਗੀਧਰ ਪਿਤਾ ਕਹਿੰਦੇ ਨੇ ਅਕਾਏ ਅਜਾਏ ਤੇਰੀ ਕੋਈ ਇਸ ਤਰ੍ਹਾਂ ਦੀ ਕਾਇਆ ਨਹੀਂ ਹੈ ਅਜਾਏ ਤੈਨੂੰ ਕਿਸੇ ਨੇ ਜਨਮ ਨਹੀਂ ਦਿੱਤਾ ਅਕ੍ਰਿਤਾ ਕ੍ਰਿਤ ਹੈ ਅੰਮ੍ਰਿਤਾ ਮ੍ਰਿਤ ਹੈ ਤੂੰ ਅਕ੍ਰਿਤ ਹੈ ਤੂੰ ਕਿਸੇ ਦਾ ਬਣਾਇਆ ਹੋਇਆ ਨਹੀਂ ਹੈ ਇਸ ਵਾਸਤੇ ਤੈਨੂੰ ਕੋਈ ਮਿਟਾ ਵੀ ਨਹੀਂ ਸਕਦਾ ਅਗਰ ਤੈਨੂੰ ਕੋਈ ਬਣਾ ਸਕਦਾ ਤੈਨੂੰ ਕੋਈ ਮਿਟਾ ਵੀ ਸਕਦਾ ਹੈ ਗੁਰੂ ਨਾਨਕ ਵੀ ਕਹਿੰਦੇ ਨੇ ਥਾਪਿਆ ਨਾ ਜਾਏ ਕੀਤਾ ਨਾ ਹੋਏ ਆਪੇ ਆਪ ਨਿਰੰਜਨ ਸੋਏ ਉਹਦੀ ਸਥਾਪਨਾ ਨਹੀਂ ਹੋ ਸਕਦੀ ਉਹਨੂੰ ਬਣਾਇਆ ਨਹੀਂ ਜਾ ਸਕਦਾ ਉਹ ਤੇ ਇੱਕ ਵਿਆਪਕ ਸਤਾ ਹੈ ਉਹ ਸ਼ਕਤੀ ਹੈ ਵਿਅਕਤੀ ਨਹੀਂ ਅਗਰ ਉਸਨੂੰ ਵਿਅਕਤੀ ਮੰਨੀਏ ਤਾਂ ਇੱਕ ਹੋਰ ਦੋਸ਼ ਵੀ ਖੜਾ ਹੋ ਜਾਂਦਾ ਵਿਅਕਤੀ ਦੇ ਦੋ ਰੂਪ ਨੇ ਨਰ ਮਦੀਨ ਇਸਤਰੀ ਅਤੇ ਪੁਰਸ਼ ਫਿਰ ਫੈਸਲਾ ਕਰੀਏ ਪਰਮਾਤਮਾ ਨਰ ਹੈ ਕਿ ਨਾਰੀ ਹੈ ਇਸਤਰੀ ਹੈ ਕਿ ਪੁਰਸ਼ ਹੈ ਇਹ ਵੀ ਫੈਸਲਾ ਕਰਨਾ ਪਏਗਾ ਇਹ ਵੀ ਮੈਂ ਆਪਦੀ ਗਿਆਤ ਲਈ ਅਰਜ਼ ਕਰਾਂ ਕਿਉਂਕਿ ਵਿਅਕਤੀ ਦਾ ਇੱਕ ਰੂਪ ਨਹੀਂ ਹੈ ਮਨੁੱਖ ਇੱਥੇ ਦੁਬਧਾ 'ਚ ਫਸਿਆ ਹੈ ਜਿਨ੍ਹਾਂ ਜਿਨ੍ਹਾਂ ਨੇ ਵੀ ਪਰਮਾਤਮਾ ਨੂੰ ਵਿਅਕਤੀ ਮੰਨਿਆ ਦੁਬਧਾ ਵਸ ਹੋ ਕੇ ਕਿਧਰੇ ਨਾਰੀ ਦੀ ਪੂਜਾ ਕਰਦੇ ਨੇ ਕਿਧਰੇ ਪੁਰਸ਼ ਦੀ ਪੂਜਾ ਕਰਦੇ ਨੇ ਹਿੰਦੁਸਤਾਨ ਦੇ 'ਚ ਵੀ ਦੁਬਧਾ ਹੈ ਤਾਂ ਵਿਆਪਕ ਰੂਪ ਵਿੱਚ ਨਾਰੀ ਦੀ ਵੀ ਪੂਜਾ ਹੈ ਵੈਸ਼ਨੋ ਦੇਵੀ ਦੁਰਗਾ ਦੇਵੀ ਕਾਲੀ ਦੇਵੀ ਕੁਮਖਿਆ ਦੇਵੀ ਲਕਸ਼ਮੀ ਦੇਵੀ ਹੈ ਕੁਛ ਦੇਵੀਆਂ ਫਿਲਮਾਂ ਵਾਲਿਆਂ ਨੇ ਪੈਦਾ ਕੀਤੀਆਂ ਨੇ ਸੰਤੋਸ਼ੀ ਮਾਂ ਇਹਦੇ ਆਦਿਕ ਹੋਰ ਕਈ ਇੱਕ ਦਫਾ ਮੰਨ ਲਈਏ ਪਰਮਾਤਮਾ ਵਿਅਕਤੀ ਹੈ ਤਾਂ ਫਿਰ ਮਨੁੱਖ ਨਰ ਨਾਰੀ ਦੀ ਪੂਜਾ ਤੋਂ ਬਚ ਨਹੀਂ ਸਕਦਾ धन गुरु नानक देव जी महाराज का फरमान, सुन मंडल एक जोगी बैसे, सुन समाद अवस्था दे जर्रे जर्रे नाल एक जुड़िया होया दिखाई दे रहा है। जोगी कहने जुड़े होया, सुन समाद अवस्था दे, सुन समाद अनहत्ते नाद, कहन न जाई अचरज बिस्माद, जिथे फुरने शांत हो जाते हैं, जिथे विचार रुक जाते हैं। सुन मंडल एक जोगी बैसे, सुन समाद अवस्था दे, साहब कहते हैं एक जोगी हर एक बैठे हुआ दिखाई दे रहा, जुड़े हुआ। वो कौन है? महाराज कहते हैं नार ना पुरख कहो कहो कैसे, स्त्री ते पुरुष नहीं है, ना वो नार है ना वो नर है। गुरु ग्रंथ साहब का फैसला है, परमात्मा नू जैसा मनोगे वैसे हो जाओगे, जैसा सेवे तैसा होए, फैसला है। रब नू जिस तरह का मनोगे वैसे हो जाओगे। रब नू मनुख मने है, मनुख का ही जन्म चलता रहेगा, इस तो उच्चे नहीं उठ सकते कोई। ते पुरुष होके परमात्मा नू नारी मन लिया, स्त्री मन लिया, तो ध्यान स्त्री दे, चिंतन स्त्री दा, अंदर संस्कार स्त्री दे बनणगे। गुरु ग्रंथ साहब का फैसला अगला जन्म स्त्री का होगा। महामाई की पूजा करे, नर से नार होए अवतरे, श्री नामदेव जी का वाक है। पुरुष परमात्मा नू नारी, सारी रात दा जगराता माता 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 करके पुकारी जांदा है। गुस्ताखे मां मैं निंदा नहीं कर रहा, ईरका वस होके नहीं, सिद्धांतिक नुक्ता, गुरमत की रोशनी बड़ी महान रोशनी है। और इकबाल कहिंदा है यही एक महापुरुष है नानक, जो नहीं समझिया गया, नहीं जानिया गया। शमा हक से जो मुनव्वर हो, वो ये महफिल न थी, बारिश रहमत हुई पर जमी काबिल न थी। ऐ गुरु नानक तू कदम कदम दे सच का दीवा जलाया, महफिल ते अंधिया दी सी, तेरे दीवे जलाण दे नाल की होवेगा, अंधे सन। शमा हक से जो मुनव्वर हो, वो ये महफिल न थी, बारिश रहमत हुई पर जमी काबिल न थी। तू ते बड़ा बरसया, बहुत बरसया, पर जमीन पथरेली सी, बंजर सी, उगया ते कुछ भी नहीं, तेरा जल एवें बह गया। तू दीवे जलांदा रहा नौखंड पृथ्वी दे, बड़ी मेहनत की थी तो, पर महफिल अंधिया दी सी। इकबाल कहिंदा रूहे जमीन दे यही एक महापुरुष मैं देखदा, जिन्हों पूर्ण तौर पर समझिया नहीं गया, क्योंकि ईश्वर बारे जितनी सच्चाई गुरु नानक ने कह दी अत कथनी नहीं, ये किधरे भी नहीं मिलेगी। गुरु ग्रंथ साहब दे मैं अक्सर अर्ज करता हूं ना, कोई गुरु नानक का इतिहास नहीं है, मतलब तुसी ये समझो इतों लभ पाएगा गुरु नानक का जन्म कित्थे होया सी, वह ज्योति जोत कित्थे समाए, उन्होंने बच्चे कितने सन, उन्हों की पत्नी का की नाम से, उन्होंने माँ बाप कौन सन, कुछ भी नहीं लिखे, कोई इतिहास नहीं है, कोई मिथिहास नहीं है, मिथ के भी गल्लां नहीं कीतिया गया, निरोल परमात्मा की गल, निरोल ईश्वर की गल। थानू किसी भी गुरु का इतिहास नहीं मिलेगा, इतिहासक ग्रंथ नहीं है, ये ज्ञान है, परमात्मा का ज्ञान है, ईश्वर का ज्ञान है, अकाल पुरख का ज्ञान है। और रूहे जमीन दे धर्म की दुनिया च यही एक ग्रंथ ने जिहदे च इतिहास ने, जिहदे च मिथिहास ने, नहीं तो यह कोई निंदा वाली गल नहीं। बाइबल दे 500 सफे मैं तो देख के हैरान हो गए, इस तरह दी घटिया कहानियां आदमी परिवार दे च बैठ के ना पढ़ सकदा ना सुना सकदा है, देख लेना कदी। और बेशतर गल्लां जो ज्ञान विज्ञान ते समय ते भी पूरियां नहीं उतरदियां, ते पुराणक मिथिहास यह भी अजोके ज्ञान विज्ञान ते समय ते पूरा नहीं उतरदा। पुराणा मत पुराण कहिंदे ने, यह सृष्टि किवें बनी, गुरु गोबिंद सिंह जी ने अनुवाद किया है पुराणा का दसम ग्रंथ दे, दुनिया नूं पता चले है कि दसम कथा भागवत की, पाखा करी बनाए अवर बासना नाए पर प्रभ धर्म युद्ध के चाहे, दुनिया नूं पता चल जाए कि इन्हां दे च है कि। महाराज कहिंदे मैं टीका कर रहा, यह मेरे अपने ख्याल नहीं ने, दसम ग्रंथ इस वास्ते गुरु ग्रंथ साहब दे दर्ज नहीं होया। पातशाह कहिंदे मेरे अपने ख्याल नहीं, मैं टीका किया, अनुवाद किया, दसम कथा भागवत की पाखा करी बनाए अवर बाशना नाए पर धर्म युद्ध के चाए, 24 अवतारा की कथा, चंडी चित, दुर्गा की कथा, और बहुत सारिया पुराणक मत दियां कहानियां, सृष्टि किवें बनी। पुराण कहिंदे ने एक सरवन ते मैल निकाला, दसम पिता लिख दें श्री मुखवाक पातशाही दसवें कोई पुराणक प्रसंग यह है। विष्णु ने एक कन चो मैल कढ़ी, एक सरवन ते मैल निकारा तांते मद के डब तन धारा, दुतिया कान ते मैल निकारी तांते भई सृष्ट ए सारी। दूजे कन तो फिर उसने मैल कढ़ी, पहले कन चो जिहड़ी मैल कढ़ी ओह तो मद के डब दो दैंत पैदा होए। दूजे कन तो मैल कढ़ी उस नाल सारी धरती बन गई, जिहड़ी धरती है ना विष्णु दे कन दा मैल है। ਇਹ ਚੰਦਰਮਾ ਤੁਹਾਨੂੰ ਕਾਲਾ ਕਿਸ ਤਰ੍ਹਾਂ ਦਿਖਾਈ ਦੇ ਰਿਹਾ, ਕਿਉਂ ਦਿਖਾਈ ਦੇ ਰਿਹਾ? ਪੁਰਾਣ ਕਹਿੰਦੇ ਨੇ ਗੌਤਮ ਰਿਸ਼ੀ ਨੂੰ ਕ੍ਰੋਧ ਚੜਿਆ, ਪੁਰਾਣੇ ਰਿਸ਼ੀ ਮੁਨੀਆਂ ਨੂੰ ਬੜਾ ਕ੍ਰੋਧ ਚੜਦਾ ਸੀ, ਗਲ ਗਲ ਤੇ ਸ਼ਰਾਬ, ਬਸ ਰਿਸ਼ੀ ਮੁਨੀਆਂ ਦਾ ਕੰਮ ਹੈ ਇਹਨੂੰ ਸ਼ਰਾਬ ਦਿਓ, ਇਹਨੂੰ ਸ਼ਰਾਬ ਦਿਓ, ਉਹਦੇ ਉੱਤੇ ਗੁੱਸੇ, ਉਸ 'ਤੇ ਗੁੱਸੇ, ਗਿੱਲਾ ਪਰਨਾ ਖਿੱਚ ਕੇ ਮਾਰਿਆ ਅਤੇ ਚੰਦਰਮਾ ਕਾਲਾ ਹੋ ਗਿਆ, ਇਸ ਤਰ੍ਹਾਂ ਕਾਲਾ ਹੋਇਆ। ਰਿਸ਼ੀ ਅਗਸਤ ਮੁਨੀ ਉਹ ਢਾਈ ਚੁੱਲ੍ਹੀਆਂ ਦੇ ਸਮੁੰਦਰ ਨੂੰ ਪੀ ਗਿਆ, ਫਿਰ ਉਸਨੇ ਉਸਨੂੰ ਖਾਰਜ ਕੀਤਾ, ਇਸ ਤਰ੍ਹਾਂ ਇਹ ਸਮੁੰਦਰ ਖਾਰਾ ਹੋਇਆ, ਇੰਝ ਖਾਰਾ ਹੋਇਆ। ਉਹਨੇ ਢਾਈ ਚੁੱਲ੍ਹੀਆਂ 'ਚ ਪੀ ਲਿਆ ਸੀ, ਫਿਰ ਖਾਰਜ ਕੀਤਾ ਅਤੇ ਕਹੋ ਗਿਆ ਇੰਝ ਖਾਰਾ ਹੈ। ਇਹ ਪੁਰਾਣਕ ਕਹਾਣੀਆਂ, ਮਛਿੰਦਰ ਨਾਥ ਦਾ ਜਨਮ ਮੱਛੀ ਤੋਂ ਹੋਇਆ, ਰਿਸ਼ੀ ਗੌਕੜ ਦਾ ਜਨਮ ਗਊ ਤੋਂ ਹੋਇਆ, ਰਿਸ਼ੀ ਮਾਂਡਵ ਦਾ ਜਨਮ ਮੈਂਢਕੀ ਤੋਂ ਹੋਇਆ, ਇਹ ਰਿਸ਼ੀ ਮੁਨੀ ਮਨੁੱਖਾਂ ਤੋਂ ਪੈਦਾ ਹੀ ਨਹੀਂ ਹੁੰਦੇ ਰਹੇ, ਹੈਰਾਨਗੀ ਦੀ ਗੱਲ। ਇਹ ਸਾਰੀਆਂ ਕਹਾਣੀਆਂ ਅੱਜ ਕਿਵੇਂ ਚਲਾਓਗੇ, ਕਿਸ ਤਰ੍ਹਾਂ ਚਲਾਓਗੇ? ਔਰ ਗਜ਼ਬ ਦੀ ਗੱਲ ਹੈ, ਐਸੀਆਂ ਕਹਾਣੀਆਂ ਉਹਨਾਂ ਨੂੰ ਅੱਜ ਵੀ ਪੜ੍ਹਿਆ ਜਾ ਰਿਹਾ ਅਤੇ ਵਿਸ਼ਵਾਸ ਵੀ ਲੋਕ ਕਰਦੇ ਨੇ, ਬਿਲਕੁਲ ਦਿਮਾਗ ਨੂੰ ਤਾਲੇ ਲਾ ਕੇ। ਹਨੂੰਮਾਨ ਨੇ ਸੂਰਜ ਨੂੰ ਮੂੰਹ ਦੇ 'ਚ ਪਾ ਲਿਆ, ਤਿੰਨ ਦਿਨ ਹਨੇਰਾ ਹੀ ਬਣਿਆ ਰਿਹਾ। ਹੁਣ ਜ਼ਮੀਨ ਦੇ ਨਾਲੋਂ ਹਜ਼ਾਰਾਂ ਗੁਣਾ ਵੱਡਾ ਸੂਰਜ ਅਤੇ ਹਨੂੰਮਾਨ ਨੇ ਮੂੰਹ 'ਚ ਪਾ ਲਿਆ। ਔਰ ਗਜ਼ਬ ਦੀ ਗੱਲ, ਜਿਨ੍ਹਾਂ ਦਿਨਾਂ 'ਚ ਇੰਡੀਆ ਦੇ 'ਚ ਰਾਮਾਇਣ ਟੈਲੀਕਾਸਟ ਹੋ ਰਹੀ ਸੀ, ਸਾਰਾ ਦੇਸ਼ ਦੇਖ ਰਿਹਾ ਸੀ, ਉਦੋਂ ਇਹ ਦ੍ਰਿਸ਼ ਦਿਖਾਇਆ ਗਿਆ ਸੂਰਜ ਨੂੰ ਹਨੂੰਮਾਨ ਨੇ ਮੂੰਹ 'ਚ ਪਾ ਲਿਆ। ਮੈਂ ਉਦੋਂ ਹੈਦਰਾਬਾਦ ਸੀ, ਮੈਂ ਦੇਖ ਕੇ ਦੰਗ ਰਹਿ ਗਿਆ। ਮੈਂ ਕਿਹਾ ਹੱਦ ਹੋ ਗਈ, ਅੱਜ ਦੇ ਯੁੱਗ 'ਚ ਢਾਈ ਚੁੱਲ੍ਹੀਆਂ ਦੇ 'ਚ ਅਗਸਤ ਮੁਨੀ ਤਾਮਿਲਨਾਡੂ ਦਾ ਰਿਸ਼ੀ ਢਾਈ ਚੁੱਲ੍ਹੀਆਂ 'ਚ ਪੀ ਗਿਆ ਸਾਰੇ ਸਮੁੰਦਰ ਨੂੰ, ਫਿਰ ਖਾਰਜ ਕੀਤਾ, ਇੰਝ ਖਾਰਾ ਹੋ ਗਿਆ। ਸਭ ਕੁਝ ਦਿਖਾ ਰਹੇ ਸਨ ਲੋਕ, ਦੇਖ ਦੇਖ ਕੇ ਵਾਹ ਵਾਹ ਕਰਦੇ ਪਏ ਸਨ। ਮੈਂ ਕਿਹਾ ਠੀਕ ਹੈ, ਦਿਮਾਗ ਨੂੰ ਤਾਲੇ ਲਾਓ ਅਤੇ ਮੰਨੀ ਜਾਓ, ਸਭ ਕੁਛ ਕਬੂਲ ਕਰੀ ਜਾਓ। ਇਸ ਤਰ੍ਹਾਂ ਦਾ ਕੋਈ ਇਤਿਹਾਸ ਗੁਰੂ ਗ੍ਰੰਥ ਸਾਹਿਬ ਦੇ 'ਚ ਨਹੀਂ ਹੈ, ਇਸ ਤਰ੍ਹਾਂ ਦਾ ਕੋਈ ਇਤਿਹਾਸ ਗੁਰੂ ਗ੍ਰੰਥ ਸਾਹਿਬ ਦੇ 'ਚ ਨਹੀਂ ਹੈ ਕਿ ਤੁਸੀਂ ਕਿਸੇ ਗੁਰੂ ਸਾਹਿਬਾਨ ਦਾ ਇਤਿਹਾਸ ਲੱਭ ਲਓ, ਨਹੀਂ ਹੈ। ਨਿਰੋਲ ਪਰਮਾਤਮਾ ਦੀ ਗੱਲ, ਨਿਰੋਲ ਈਸ਼ਵਰ ਦੀ ਗੱਲ, ਪੋਥੀ ਪਰਮੇਸ਼ਰ ਕਾ ਸਥਾਨ, ਇਹ ਪੋਥੀ ਸਿਰਾ ਬਸ ਪਰਮੇਸ਼ਰ ਦੀ ਗੱਲ ਹੈ, ਪਰਮਾਤਮਾ ਦੀ ਗੱਲ ਹੈ, ਹੋਰ ਕੁਛ ਨਹੀਂ। ਨਿਰੋਲ ਅਕਾਲ ਪੁਰਖ ਦੀ ਗੱਲ ਹੈ। ਤਾਂ ਮੈਂ ਅਰਜ਼ ਕਰ ਰਿਹਾ ਸੀ, ਉਹ ਪਰਿਪੂਰਨ ਪਰਮਾਤਮਾ ਵਿਅਕਤੀ ਨਹੀਂ, ਸ਼ਕਤੀ ਹੈ। ਜਿਨ੍ਹਾਂ ਜਿਨ੍ਹਾਂ ਨੇ ਵਿਅਕਤੀ ਮੰਨਿਆ ਉਸ ਭਰਮ ਭੁਲੇਖੇ 'ਚ ਪੈ ਗਏ, ਕਿਉਂਕਿ ਵਿਅਕਤੀ ਦੇ ਦੋ ਰੂਪ ਨੇ, ਜਾਂ ਫਿਰ ਉਹ ਇਸਤਰੀ ਹੋਵੇਗਾ ਜਾਂ ਪੁਰਸ਼। ਤਾਂ ਦੁਬਿਧਾ ਵਿੱਚ ਪੈ ਕੇ ਕਿਧਰੇ ਪੁਰਸ਼ ਜਾਣ ਕੇ ਪੂਜਾ, ਕਿਧਰੇ ਨਾਰੀ ਜਾਣ ਕੇ ਪੂਜਾ। ਤਾਂ ਸਤਿਗੁਰੂ ਦੀ ਬਾਣੀ ਦਾ ਫੈਸਲਾ ਹੋਇਆ, ਨਾਮਦੇਵ ਜੀ ਮਹਾਰਾਜ, ਭਗਤ ਨਾਮਦੇਵ ਮਹਾਰਾਸ਼ਟਰ ਦੇ ਸੰਤ, ਕਹਿੰਦੇ ਨੇ ਅਗਰ ਈਸ਼ਵਰ ਨਾਰੀ ਹੈ ਤਾਂ ਉਹਦੀ ਪੂਜਾ ਕਰਨ ਵਾਲਾ, ਉਹਦੇ 'ਚ ਧਿਆਨ ਜੋੜਨ ਵਾਲਾ, ਉਹਦੇ ਸੰਸਕਾਰ ਨਾਰੀ ਦੇ ਬਣਨਗੇ, ਉਸਦਾ ਬੀਜ ਨਾਰੀ ਦਾ ਬਣ ਜਾਏਗਾ, ਅਗਲਾ ਜਨਮ ਨਾਰੀ ਦਾ। ਇਹ ਫੈਸਲਾ, ਇਹ ਹਕੀਕਤ ਹੈ। ਨਾਰੀ ਦਾ ਚਿੰਤਨ, ਨਾਰੀ ਦੀ ਪੂਜਾ, ਨਾਰੀ ਦੀ ਸਾਧਨਾ, ਹੋ ਸਕਦਾ ਉਹਦਾ ਕੰਠ ਵੀ ਬਾਰੀਕ ਹੋ ਜਾਏ, ਹੋ ਸਕਦਾ ਉਹਦੇ ਸਰੀਰ ਦੇ ਆਜ਼ਾ ਵੀ ਬਦਲਣ, ਐਸਾ ਵੀ ਹੋ ਸਕਦਾ। ਮੈਂ ਬਹੁਤ ਸਾਰੀ ਐਸੀ ਇਸਤਰੀਆਂ ਨੂੰ ਵੀ ਦੇਖਿਆ ਜੋ ਮਰਦਾਵਾਂ ਲਿਬਾਸ ਪਹਿਨਣ ਲੱਗ ਪਈਆਂ, ਮਰਦਾਂ ਦੀ ਤਰ੍ਹਾਂ ਬੋਲਣ ਲੱਗ ਪਈਆਂ, ਸਹਿਜੇ ਸਹਿਜੇ ਮੂੰਹ 'ਤੇ ਦਾੜੀ ਵੀ ਆ ਗਈ, ਆਵਾਜ਼ ਦੇ 'ਚ ਭਾਰੀਪਣ ਵੀ ਆ ਗਿਆ। ਔਰ ਮੈਂ ਉਸ ਤਰ੍ਹਾਂ ਦੀਆਂ ਦੇਖੀਆਂ, ਖਾਸ ਕਰਕੇ ਇਸਤਰੀਆਂ ਜੋ ਮਰਦਾਂ ਦੀਆਂ ਤਰ੍ਹਾਂ ਬੋਲਣ ਔਰ ਸਿਰਫ ਮਰਦ ਦੀ ਬਰਾਬਰੀ ਕਰਨ। ਮੈਂ ਅਰਜ਼ ਕਰਾਂ, ਦੋਵੇਂ ਆਪਣੀ ਥਾਂ 'ਤੇ ਮਹਾਨ ਨੇ, ਇਸਤਰੀ ਇਸਤਰੀ ਦੀ ਥਾਂ 'ਤੇ ਮਹਾਨ ਹੈ, ਪੁਰਸ਼ ਪੁਰਸ਼ ਦੀ ਥਾਂ 'ਤੇ ਮਹਾਨ ਹੈ। ਦੋਹਾਂ ਨੂੰ ਇੱਕ ਜੈਸਾ ਸਰੀਰ ਕਰਕੇ ਪਰਮਾਤਮਾ ਨੇ ਨਹੀਂ ਬਣਾਇਆ, ਦੋਹਾਂ ਨੂੰ ਇੱਕ ਜੈਸਾ ਮਨ ਕਰਕੇ ਵੀ ਨਹੀਂ ਬਣਾਇਆ। ਦੋਹਾਂ ਦੇ ਮਾਨਸਿਕ ਮੰਡਲ 'ਚ ਵੀ ਬੜਾ ਭਾਰੀ ਭੇਦ ਹੈ, ਇਸ ਵਕਤ ਸਮਾਂ ਨਹੀਂ ਖੁਲਾਸਾ ਕਰਦਾ। ਦੋਹਾਂ ਦੇ ਸਰੀਰਕ ਮੰਡਲ 'ਚ ਵੀ ਬੜਾ ਭਾਰੀ ਭੇਦ ਹੈ, ਇੱਕ ਦੂਜੇ ਨਕਲ ਦਾ ਮਤਲਬ ਹੀ ਨਹੀਂ। ਦੋਵੇਂ ਆਪਣੀ ਥਾਂ 'ਤੇ ਮਹਾਨ ਨੇ, ਦੋਹਾਂ ਦੀ ਆਪਣੀ ਉੱਤਮਤਾ ਹੈ। ਪਰ ਜਦ ਕੋਈ ਪੁਰਸ਼ ਪਰਮਾਤਮਾ ਤੱਕ ਨੂੰ ਨਾਰੀ ਮੰਨ ਲਵੇ, ਈਸ਼ਵਰ ਤੱਕ ਨੂੰ ਨਾਰੀ ਮੰਨ ਲਵੇ, ਅਤੇ ਨਾਰੀ ਦਾ ਉਸਦੇ ਉੱਤੇ ਇਤਨਾ ਪ੍ਰਭਾਵ ਬਣ ਜਾਏ, ਗੁਰੂ ਗ੍ਰੰਥ ਸਾਹਿਬ ਦਾ ਫੈਸਲਾ ਅਗਲਾ ਜਨਮ ਨਾਰੀ ਦਾ ਇਸਤਰੀ ਹੋਵੇਗਾ, ਅਤੇ ਇਸਤਰੀ ਦੇ ਉੱਤੇ ਇਤਨਾ ਪ੍ਰਭਾਵ ਹੋਵੇ ਕਿ ਪਰਮਾਤਮਾ ਪੁਰਸ਼ ਹੈ ਕੋਈ, ਉਹ ਮਰਦ ਹੈ ਤੇ ਉਹਦੇ ਸੰਸਕਾਰ ਵੀ ਵੈਸੇ ਬਣਨਗੇ। ਤਾਂ ਫਿਰ ਇਹ ਵੀ ਗੱਲ ਸਪਸ਼ਟ ਹੈ, ਅਗਲਾ ਜਨਮ ਮਰਦ ਆ, ਮੁਕਤੀ ਤੇ ਹੋਈ ਨਾ, ਜਨਮ ਮਰਨ ਤੇ ਚੱਲਿਆ। ਗੁਰਮਤ ਪਰਮਾਤਮਾ ਨੂੰ ਵਿਅਕਤੀ ਨਹੀਂ ਮੰਨਦੀ, ਉਹ ਵਿਅਕਤੀ ਨਹੀਂ ਹੈ, ਉਹ ਇੱਕ ਸ਼ਕਤੀ ਹੈ। ਉਸ ਤੋਂ ਇਸਤਰੀ ਪੁਰਸ਼ ਤੇ ਆਉਂਦੇ ਨੂੰ ਇਸਤਰੀ ਪੁਰਸ਼ ਦੇ ਅੰਦਰ ਤੇ ਹੈ, ਪਰ ਉਹ ਕੇਵਲ ਇਸਤਰੀ ਨਹੀਂ ਹੈ, ਕੇਵਲ ਪੁਰਸ਼ ਨਹੀਂ ਹੈ। ਸੁਨ ਮੰਡਲ ਇੱਕ ਜੋਗੀ ਵੈਸੇ, ਨਾਰ ਨਾ ਪੁਰਖ ਕਹੋ ਕੋ ਕੈਸੇ। ਫਿਰ ਕੀ ਹੈ, ਪੁੱਛੋ ਸੰਤ ਮੇਰੋ ਠਾਕੁਰ ਕੈਸਾ, ਫਿਰ ਉਹ ਕੈਸਾ ਉਹ ਕੀ ਹੈ। ਤੂੰ ਸਤਿਗੁਰ ਦਸ ਦਿਨ ਪਹਿਲੇ ਪਾਤਸ਼ਾਹ ਗੁਰੂ ਨਾਨਕ, ਸੁਨ ਮੰਡਲ ਇੱਕ ਜੋਗੀ ਵੈਸੇ, ਨਾਰ ਨਾ ਪੁਰਖ ਕਹੋ ਕੋ ਕੈਸੇ, ਤ੍ਰਿਭਵਨ ਜੋਤ ਰਹੇ ਲਿਵਲਾਈ, ਸੁਰ ਨਰ ਨਾਥ ਸਚੇ ਸਰਨਾਈ। ਉਹ ਤਿੰਨ ਭਵਨਾਂ ਵਿੱਚ ਵਿਆਪਕ ਇੱਕ ਜੋਤ ਹੈ, ਚਾਨਣ ਹੈ, ਇੱਕ ਸ਼ਕਤੀ ਹੈ, ਮਹਾਂਸ਼ਕਤੀ ਹੈ, ਵਿਅਕਤੀ ਨਹੀਂ ਹੈ। ਹੁਣ ਇੱਥੋਂ ਇੱਕ ਹੋਰ ਭਰਮ ਭੁਲੇਖਾ ਖੜਾ ਹੋ ਸਕਦਾ ਹੈ, ਪਾਣੀ 'ਚ ਸ਼ਕਤੀ ਹੈ, ਪਵਨ ਦੀ ਸ਼ਕਤੀ ਹੈ, ਸੂਰਜ ਦੀ ਸ਼ਕਤੀ ਹੈ, ਇਸ ਤਰ੍ਹਾਂ ਦਾ ਕੋਈ ਪਰਮਾਤਮਾ ਵੀ ਸ਼ਕਤੀ ਹੋਵੇਗਾ ਤਾਂ ਸ਼ਕਤੀ 'ਤੇ ਜੜ ਆਉਂਦੀ ਹੈ। ਨਹੀਂ, ਜੜ ਨਹੀਂ ਹੈ। ਉਹਨੂੰ ਗੁਰੂ ਨਾਨਕ ਕਹਿੰਦੇ ਨੇ, ਸੱਤ ਸੁਹਾਣ ਸਦਾ ਮਨ ਚਾਓ। ਤੂੰ ਸੱਤ ਹੈ, ਤੂੰ ਸੁਹਾਣ ਸੁੰਦਰ ਹੈ, ਸਦਾ ਮਨ ਚਾਓ, ਤੂੰ ਸਦੀਵੀ ਖਿੜਿਆ ਹੋਇਆ, ਚੇਤਨ ਹੈ, ਤੈਨੂੰ ਇਹ ਵੀ ਪਤਾ ਕਿ ਮੈਂ ਹਾਂ। ਸੱਤ ਚਿੱਤ ਆਨੰਦ ਉਹ ਜੜ ਨਹੀਂ ਹੈ, ਉਹ ਚੇਤਨ ਹੈ। ਇਹੀ ਕਾਰਨ ਹੈ ਕਿ ਆਪਾਂ ਅਰਦਾਸ ਕਰਦੇ ਹਾਂ, ਪ੍ਰਥਮ ਭਗਵਤੀ ਸਿਮਰ ਕੇ ਗੁਰੂ ਨਾਨਕ ਲਈ ਦਿਆ। ਪ੍ਰਥਮ ਭਗਵਤੀ ਸ਼ਕਤੀ, ਪਰਮਾਤਮਾ ਇੱਕ ਸ਼ਕਤੀ ਹੈ, ਵਿਅਕਤੀ ਨਹੀਂ ਹੈ। ਇਹੀ ਕਾਰਨ ਹੈ ਕਿ ਗੁਰੂ ਨਾਨਕ ਦੀ ਗੱਲ ਬਹੁਤੀ ਪਕੜ ਦੇ ਚ ਨਾ ਆਈ, ਬਹੁਤੀ ਸਮਝ ਦੇ ਚ ਨਾ ਆਈ। ਔਰ ਸਿੱਖ ਜਗਤ ਨੂੰ ਵੀ ਕਿੱਥੇ ਸਮਝ ਦੇ ਚ ਆਈ, ਇਹ ਵੀ ਅਜੇ ਵਿਅਕਤੀਆਂ ਦੇ ਚੱਕਰ 'ਚ ਪਏ ਨੇ। ਮੈਂ ਤਾਂ ਜਣੇ ਖਣੇ ਕੋਲ ਸੁਣ ਲੈਣਾ, ਫਲਾਣੇ ਸੰਤ ਜੀ ਦੀ ਕਿਰਪਾ ਹੈ, ਸਾਰਾ ਬਸ ਉਹਨਾਂ ਦਾ ਦਿੱਤਾ ਹੋਇਆ, ਇਹਦਾ ਮਤਲਬ ਪਰਮਾਤਮਾ 'ਤੇ ਕੁਛ ਵੀ ਨਾ ਹੋਇਆ। ਤੂੰ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਪੜ੍ਹੀ ਹੈ, ਸਤਿਗੁਰ ਦੀ ਬਾਣੀ ਕੀ ਕਹਿੰਦੀ ਹੈ, ਭਾਈ ਰੇ ਮਤ ਕੋਈ ਜਾਣੋ ਅਵਰ ਕਿਸੀ ਕੇ ਕਿਛ ਹਾਥ ਹੈ, ਸਭ ਕਰੇ ਘਰ ਆਇਆ। ਜਰਾ ਮਰਾ ਤਾਪ ਸਿਰਤ ਸਾਪ, ਸਭ ਹਰ ਕੇ ਵਸ ਹੈ, ਲਾਗ ਸਕੇ ਨਾ ਬਿਨ ਹਰ ਕੇ ਲਾਇਆ। ਮੱਥਾ ਟੇਕਦਾ ਗੁਰੂ ਗ੍ਰੰਥ ਸਾਹਿਬ ਨੂੰ ਤੇ ਦਾਤਾ ਮੰਨੀ ਜਾਂਦਾ ਹੋਰ ਹੋਰ ਨੂੰ, ਤੇ ਗੁਰੂ ਗ੍ਰੰਥ ਸਾਹਿਬ ਕਹਿੰਦੇ ਨੇ ਪਰਮਾਤਮਾ ਤੋਂ ਬਿਨਾਂ ਕੋਈ ਵੀ ਨਹੀਂ, ਸਭ ਕੁਝ ਉਸ ਤੋਂ ਹੀ ਆਉਂਦਾ ਹੈ। ਦਾਤੇ ਦਾਤ ਰੱਖੀ ਹੱਥ ਆਪਣੇ, ਜਿਸ ਭਾਵੇ ਤਿਸ ਦੇ। ਇਹ ਸਾਰਾ ਪਸਾਰਾ ਉਸੇ ਤੋਂ ਹੀ ਆਉਂਦਾ, ਸਭ ਕੁਛ ਉਸੇ ਦੇ 'ਚ ਹੈ। ਉਹ ਇੱਕ ਵਿਆਪਕ ਸਤਾ, ਉਸ ਤੋਂ ਅਸੀਂ ਬਾਹਰ ਵੀ ਨਹੀਂ ਹੋ ਸਕਦੇ। ਇੱਕ ਮੱਛਲੀ ਕਿਤਨੀ ਵੀ ਦੂਰ ਚਲੀ ਜਾਏ, ਸਾਗਰ ਤੋਂ ਦੂਰ ਨਹੀਂ ਹੋ ਸਕਦੀ। ਇਹ ਗੱਲ ਵੱਖਰੀ ਹੈ ਕਿ ਸਾਗਰ ਵਿੱਚ ਹਜ਼ਾਰਾਂ ਮੀਲ ਚਲੀ ਜਾਏ ਅੱਗੇ, ਅਤੇ ਕੋਈ ਕਹਿ ਦੇਵੇ ਮੱਛਲੀ ਤਾਂ ਬਹੁਤ ਦੂਰ ਚਲੀ ਗਈ, ਚਲੀ ਹੋਵੇਗੀ ਦੂਰ, ਸਾਗਰ ਤੋਂ ਦੂਰ ਨਹੀਂ। ਅਸੀਂ ਕਿਧਰੇ ਵੀ ਚਲੇ ਜਾਈਏ, ਪਰਮਾਤਮਾ ਤੋਂ ਦੂਰ ਨਹੀਂ ਹੋ ਸਕਦੇ। ਸਭ ਕੁਛ ਪਰਮਾਤਮਾ ਦੇ ਵਿੱਚ ਹੈ। ਤੂੰ ਦਰਿਆਓ ਦਾਨਾ ਬੀਨਾ, ਮੈਂ ਮੱਛਲੀ ਕੈਸੇ ਅੰਤਲਾ। ਕਿਸ ਤਰ੍ਹਾਂ ਅੰਦਾਜ਼ਾ ਲਗਾਈਏ ਇਹ ਜਲ ਕਿੰਨਾ ਹੈ, ਤੂੰ ਕਿੰਨਾ ਕਹਿ। ਹਾਂ, ਇਹ ਮੱਛਲੀ ਦੂਰ ਤੱਕ ਜਾ ਸਕਦੀ ਹੈ, ਗਹਿਰੀ ਜਾ ਸਕਦੀ ਹੈ, ਲੰਬੀ ਜਾ ਸਕਦੀ ਹੈ, ਸਾਗਰ ਤੋਂ ਵੱਖ ਨਹੀਂ ਹੋ ਸਕਦੀ ਅਤੇ ਸਾਗਰ ਨੂੰ ਨਾਪ ਵੀ ਨਹੀਂ ਸਕੇਗੀ। ਕਿਧਰੇ ਵੀ ਅਸੀਂ ਚਲੇ ਜਾਈਏ, ਪਰਮਾਤਮਾ ਤੋਂ ਵੱਖ ਨਹੀਂ ਹੋ ਸਕਦੇ, ਇੱਕ ਪਾਸੇ ਨਹੀਂ ਹੋ ਸਕਦੇ। ਵਿਆਪਕ ਸਤਾ ਹੈ, ਤੂੰ ਸਭਨੀ ਥਾਈਂ ਜਿੱਥੇ ਹੋ ਜਾਈਂ, ਸਾਚਾ ਸਿਰਜਨ ਹਾਰ ਜੀਓ। ਕੰਮ ਬੜਾ ਲੰਬਾ ਸੀ, ਪਰਮਾਤਮਾ ਦਾ ਬੋਧ ਦੇਣਾ, ਪਰਮਾਤਮਾ ਦਾ ਸਰੂਪ ਦੇਣਾ, ਪਰਮਾਤਮਾ ਵਾਲਾ ਸੁਭਾਅ ਵੀ ਦੇਣਾ, ਕਿਉਂਕਿ ਮਨੁੱਖ ਦੇ ਅੰਦਰ ਨਿਰੀ ਮਿੱਟੀ ਨਹੀਂ, ਪਰਮਾਤਮਾ ਨੇ ਅੱਗ ਵੀ ਪਾਈ ਹੈ। ਪਤਾ ਹੈ ਮਰੇ ਹੋਏ ਦੀ ਪਹਿਚਾਣ ਕੀ, ਕਹਿੰਦੇ ਠੰਡਾ ਪੈ ਗਿਆ, ਅੱਗ ਰਹੀ ਨਹੀਂ, ਹੱਥ ਪੈਰ ਠੰਡੇ ਹੋ ਗਏ, ਅੱਗ 'ਤੇ ਜ਼ਿੰਦਗੀ ਸੀ। ਮਿੱਟੀ ਤੋਂ ਤੂੰ ਠੀਕ ਹੈ, ਨਿਰਮਾਣਤਾ ਲੈ, ਚਰਨਾਂ ਦੀ ਖਾਕ ਬਣ, ਪਰ ਜੇ ਜਣਾ ਖਣਾ ਤੇਰੀ ਪੱਗ ਲਾਵੇ ਤਾਂ ਤੇਰੇ 'ਚ ਅੱਗ ਵੀ ਤਾਂ ਹੈ, ਪਰਮਾਤਮਾ ਨੇ ਅੱਗ ਵੀ ਤਾਂ ਪਾਈ ਹੈ। ਉਸ ਤੋਂ ਜੋਸ਼ ਸਿੱਖ, ਉਸ ਤੋਂ ਹਿੰਮਤ ਲੈ, ਸਾਹਸ ਲੈ, ਦਲੇਰੀ ਲੈ। ਨਿਰਾ ਤੂੰ ਮਿੱਟੀ ਦੀ ਢੇਰੀ ਥੋੜ੍ਹੀ ਹੈ, ਤੇਰੇ 'ਚ ਫਿਰ ਅੱਗ ਵੀ ਪਾਈ ਹੈ ਪਰਮਾਤਮਾ ਨੇ। ਖੈਰ, ਇਹ ਤਾਂ ਇੱਕ ਵਿਚਕਾਰ ਗੱਲ ਆ ਗਈ। ਪਰਿਪੂਰਨ ਸਾਹਿਬ ਸ਼੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ ਨੇ ਪੂਰਨ ਮਨੁੱਖ ਦਾ ਖਾਕਾ ਚਿਤਰਿਆ, ਪੂਰਨ ਮਨੁੱਖ ਦੀ ਕਲਪਨਾ ਕੀਤੀ, ਮਨੁੱਖ ਨੂੰ ਪੂਰਨ ਕਰਨਾ ਹੈ। ਅਵਲ ਤੇ ਕਿਸੇ ਪੱਥਰ ਦੀ ਮੂਰਤੀ ਨੂੰ ਵੀ ਮੁਕੰਮਲ ਕਰਨਾ ਹੋਵੇ ਹਰ ਬੰਦੇ ਦਾ ਕੰਮ ਨਹੀਂ ਹੈ, ਔਖਾ ਕੰਮ ਹੈ। ਮੈਂ ਇੱਥੇ ਇੰਦੌਰ ਦੇ ਸਵਰਗ ਮੰਦਰ ਦੇਖਿਆ, ਇੰਦੌਰ ਦੇ ਲਾਗੇ ਮਹੂ ਦੇ 'ਚ ਇੱਕ ਸਵਰਗ ਮੰਦਰ, ਉੱਥੇ ਇੱਕ ਮੂਰਤੀ ਬਣ ਰਹੀ ਹੈ ਮਹਾਤਮਾ ਬੁੱਧ ਦੀ, ਤੇ ਅੱਜ ਦੇ ਅੰਦਾਜ਼ੇ ਦੇ ਮੁਤਾਬਕ ਤੇ ਘੱਟ ਤੋਂ ਘੱਟ 32 ਸਾਲ ਹੋ ਗਏ ਨੇ। ਮੈਂ 10 ਸਾਲ ਹੋ ਗਏ ਪਹਿਲੇ ਦੇਖੀ ਸੀ, 2-4 ਦਫਾ। 10 ਸਾਲ ਤੋਂ ਤੇ ਮੇਰਾ ਜਾਣਾ ਨਹੀਂ ਹੋਇਆ, ਪਰ ਪੇਪਰਾਂ 'ਚ ਮੈਨੂੰ ਪੜ੍ਹਨ ਨੂੰ ਮਿਲਿਆ, ਅਜੇ ਵੀ ਮੁਕੰਮਲ ਨਹੀਂ ਹੋਈ। ਇੱਕ ਸੰਗਤਰਾਸ਼ ਉਹਨੂੰ ਘੜ ਰਿਹਾ, ਜਵਾਨੀ ਦੇ 'ਚ ਘੜਨਾ ਸ਼ੁਰੂ ਕੀਤਾ ਸੀ, ਬੁੱਢਾ ਹੋ ਗਿਆ, ਔਰ ਜਦ ਘੜਨ ਬੈਠਾ ਸੀ ਤਾਂ ਉਹਨੇ ਮੰਦਰ ਦੇ ਮੁੰਤਜ਼ਿਮਾਂ ਨੂੰ ਕਿਹਾ ਸੀ ਮੈਂ 3 ਸਾਲਾਂ 'ਚ ਘੜ ਕੇ ਦੇ ਦਿਆਂਗਾ, ਕਿਉਂਕਿ ਮੂਰਤੀ ਗਾਲਬਨ 20 ਫੁੱਟ ਉੱਚੀ, ਮਹਾਤਮਾ ਬੁੱਧ ਦੀ। ਅਤੇ ਜਦ 20 ਸਾਲ ਹੋ ਗਏ, ਸਿਰਫ ਪੈਰ ਰਹਿੰਦੇ ਨੇ ਕਹਿੰਦੇ ਨੇ, ਬਾਕੀ ਸਾਰੀ ਉਸਨੇ ਚਿਹਰਾ ਮੋਹਰਾ ਸਭ ਬਣਾ ਦਿੱਤਾ। ਚਰਨ ਅੱਧੇ ਰਹਿੰਦੇ ਨੇ, ਹਥੌੜਾ ਲੈਂਦਾ, ਛੇਣਾ ਲੈਂਦਾ, ਇੱਕ ਅੱਧ ਦਫਾ ਕਿਧਰੇ ਮਾਰਦਾ, ਫਿਰ ਸੋਚ 'ਚ ਡੁੱਬ ਜਾਂਦਾ। ਪਿੱਛੇ ਪ੍ਰਬੰਧਕ ਉਸ ਮੰਦਰ ਦੇ ਝਗੜ ਪਏ ਉਸ ਸੰਗਤਰਾਸ਼ ਨਾਲ, ਤੂੰ ਬਾਹਰੀ ਮੁੱਦਤ ਤੋਂ ਸਾਨੂੰ ਚੱਕਰ ਦੇ 'ਚ ਪਾਇਆ ਹੋਇਆ ਔਰ ਇੰਨਾ ਖਰਚਾ ਕਰਾ ਦਿੱਤਾ ਸਾਡਾ, ਮੂਰਤੀ ਮੁਕੰਮਲ ਨਹੀਂ। ਜਦ ਤੂੰ ਇਤਨਾ ਮੁਕੰਮਲ ਕਰ ਦਿੱਤਾ, ਹੁਣ ਤਾਂ ਸਿਰਫ ਪੈਰ ਹੀ ਤਾਂ ਘੜਨੇ ਨੇ, ਅਤੇ ਇਤਨਾ ਜਿਸਮ ਤੂੰ ਬਣਾ ਦਿੱਤਾ ਹੈ, ਤੂੰ ਪੈਰ ਘੜ ਦੇ। ਇੰਨੇ ਮੁੱਦਤ ਦਾ ਰੁਕਿਆ ਹੋਇਆ ਬੈਠਾ ਔਰ ਸੋਚਦਾ ਹੀ ਰਹਿੰਦਾ। ਉਹਨੇ ਰੋਂਦਿਆਂ ਹੋਇਆ ਆਖਿਆ, ਵੀ ਜਿਨ੍ਹਾਂ ਪੈਰਾਂ ਦਿੱਤੇ, ਜਿਨ੍ਹਾਂ ਚਰਨਾਂ ਦਿੱਤੇ, ਹਜ਼ਾਰਾਂ ਬੰਦਿਆਂ ਨੇ ਰੋਜ਼ ਮੱਥਾ ਟੇਕਣਾ ਹੈ, ਉਹ ਚਰਨ ਮੇਰੀ ਪਕੜ ਦੇ 'ਚ ਨਹੀਂ ਆਉਂਦੇ, ਮੇਰੀ ਕਲਪਨਾ 'ਚ ਨਹੀਂ ਆਉਂਦੇ, ਮੈਂ ਕਿਵੇਂ ਘੜਾਂ? ਮੇਰੇ ਦਿਮਾਗ ਦੇ 'ਚ ਆਵਣ, ਮੇਰੀ ਸੋਚ ਦੇ 'ਚ ਆਵਣ ਤਾਂ ਮੈਂ ਬਣਾਵਾਂ, ਮੇਰੀ ਕਲਪਨਾ 'ਚ ਨਹੀਂ ਆਉਂਦੇ। ਪੱਥਰ ਦੀ ਮੂਰਤੀ ਔਰ ਮੁੱਦਤ ਦਾ ਘੜ ਰਿਹਾ। ਜੀਵਦੇ ਜਾਗਦੇ ਮਨੁੱਖ ਨੂੰ ਘੜਨਾ ਸੀ, ਸੰਤ ਸਿਪਾਹੀ ਬਣਾਉਣਾ ਸੀ, ਔਰ ਸਮਾਂ ਤਾਂ ਲੱਗਣਾ ਸੀ। ਪੱਥਰ ਦੀ ਮੂਰਖਤੀ ਇਨਕਾਰ ਵੀ ਨਹੀਂ ਕਰਦੀ ਮੈਨੂੰ ਨਾ ਘੜੋ, ਮਨੁੱਖ ਇਨਕਾਰ ਵੀ ਕਰ ਸਕਦਾ ਹੈ, ਮੈਂ ਨਹੀਂ ਘੜੀਨ ਨੂੰ ਰਾਜ਼ੀ, ਮੇਰੇ 'ਤੇ ਹਥੌੜਾ ਨਾ ਚਲਾਓ, ਮੈਂ ਨਹੀਂ ਗੱਲ ਮੰਨਣ ਨੂੰ ਰਾਜ਼ੀ, ਐ ਗੁਰੂ ਮੈਂ ਤੇਰੀ ਗੱਲ ਮੰਨਣ ਨੂੰ ਰਾਜ਼ੀ ਨਹੀਂ, ਗੱਲ ਖਤਮ, ਮੈਂ ਨਹੀਂ ਤੇਰੇ ਪਿੱਛੇ ਚੱਲਣ ਨੂੰ ਰਾਜ਼ੀ। ਇਹ ਗੁਰੂ ਨਾਨਕ ਦੀ ਸੋਚਣੀ ਸੀ ਕਿ ਸਤਾ ਸਤਵਾਦੀ ਦੇ ਹੱਥ 'ਚ ਰਹੇ, ਸਤ ਅਤੇ ਸਤਾ ਇਕੱਠੀ ਰਹੇ, ਸਿੰਘ ਅਤੇ ਸਿੱਖ ਇਕੱਠੇ ਹੀ ਰਹਿਣ, ਸ਼ਕਤੀ ਅਤੇ ਭਗਤੀ ਇਕੱਠੀ ਰਹੇ। ਸਤਾ ਜਦ ਸਤਵਾਦੀ ਦੇ ਹੱਥ 'ਚ ਆਉਂਦੀ ਹੈ ਤਾਂ ਮਹਾਰਾਜ ਕਹਿੰਦੇ ਨੇ ਜੋ ਕੁਛ ਆਮ ਪ੍ਰਚਲਿਤ ਪੰਥ ਪ੍ਰਕਾਸ਼ ਦੀਆਂ ਇਹ ਗੱਲਾਂ ਅਤੇ ਸਰਵ ਲੋ ਦੀਆਂ, ਫਿਰ ਕੋਈ ਆਖੀ ਨਹੀਂ ਆਉਂਦਾ, ਬਾਗੀ ਨਹੀਂ ਆਉਂਦਾ, ਵਿਦਰੋਹੀ ਨਹੀਂ ਆਉਂਦਾ। ਏਥਿਨ ਦਾ ਪ੍ਰਸਿੱਧ ਸੰਤ ਸੁਕਰਾਤ ਨੇ ਕਿਸੇ ਵਕਤ ਕਿਹਾ ਸੀ, ਸਮਾਜ ਦੇ ਸਤਾਏ ਹੋਏ ਮਨੁੱਖ ਸਮਾਜ ਸੁਧਾਰਕ ਬਣ ਜਾਂਦੇ ਨੇ, ਘਰੇਲੂ ਝਗੜਿਆਂ ਦੇ ਸਤਾਏ ਹੋਏ ਮਨੁੱਖ ਸੰਤ ਬਣ ਜਾਂਦੇ ਨੇ, ਫਕੀਰ ਬਣ ਜਾਂਦੇ ਨੇ। ਇੰਝ ਕਹਿੰਦਾ ਹੈ, ਬਹੁਤੇ ਦਿਖਾਵਟੀ ਬਨਾਵਟੀ ਸੰਤ ਫਕੀਰ, ਘਰੇਲੂ ਝਗੜਿਆਂ ਦੇ ਸਤਾਏ। ਔਰ ਗੁਰੂ ਨਾਨਕ ਦੇਵ ਜੀ ਮਹਾਰਾਜ ਵੀ ਐਸਾ ਕਹਿੰਦੇ ਨੇ, ਧੂੰ ਅਰ ਤਾਪ ਗੇਰੀ ਕੇ ਬਸਤਾ ਅਪਦਾ ਕਾ ਮਾਰਾ ਗ੍ਰਹਿ ਤੇ ਨਸਤਾ। ਵਿਪਤਾ ਦਾ ਮਾਰਿਆ ਹੋਇਆ ਘਰੋਂ ਨਸ ਗਿਆ, ਸੰਤ ਬਣ ਗਿਆ, ਹੋਰ ਕੋਈ ਚਾਰਾ ਨਹੀਂ ਦਿਸਿਆ। ਤੁਸੀਂ ਆਪਣੇ ਸੰਤਾਂ ਨੂੰ, ਸਿੱਖ ਜਗਤ ਦੇ ਸੰਤਰਾਂ ਨੂੰ ਦੇਖ ਲੈਣਾ, 90 ਫੀਸਦੀ ਘਰ ਦੇ ਸਤਾਏ ਹੋਏ ਸੰਤ ਬਣੇ ਨੇ, ਔਕੜਿਆਂ ਕੁਝ ਔਕੜਾਂ ਨੇ ਉਹਨਾਂ ਨੂੰ ਸੰਤ ਬਣਾਇਆ। ਦੇਸ਼ ਦਾ ਮੈਂ ਜਦ ਰਟਨ ਕਰਦਾ ਰਹਿੰਦਾ ਨਾ ਤਾਂ ਕੋਈ ਵਾਲਦੈਨ ਮੈਨੂੰ ਕਹਿ ਦਿੰਦੇ ਨੇ, ਗਿਆਨੀ ਜੀ ਸਾਡੇ ਬੱਚੇ ਨੂੰ ਵੀ ਤੁਸੀਂ ਰੱਖ ਲਓ, ਨਾਲ ਰੱਖ ਲਓ। ਵੀ ਕਿਉਂ? ਕਹਿੰਦੇ ਨੇ ਬੜਾ ਵਕਤ ਪਾਇਆ ਇਸਨੇ, ਬੜੇ ਤੰਗ ਆ ਗਏ, ਸਾਰੀ ਗਲੀ ਮੁਹੱਲੇ ਤੋਂ ਗਿਲਾ ਆਉਂਦਾ, ਸਾਰਿਆਂ ਨੂੰ ਦੁਖੀ ਕੀਤਾ ਹੋਇਆ। ਅਤੇ ਮੈਂ ਕਿਹਾ ਮੁਹੱਲੇ ਦੀ ਪਿੰਡ ਛੁੜਾ ਕੇ ਹੁਣ ਮੇਰੇ ਪਿੰਡ ਪਾਉਣਾ, ਹੈ ਜਿਹੜਾ ਬਹੁਤ ਤੁਹਾਡੇ ਕਾਬੂ ਨਹੀਂ ਆਉਂਦਾ, ਮੈਂ ਕਿੱਥੋਂ ਕਾਬੂ ਕਰਾਂਗਾ ਇਹਨੂੰ ਇੱਕ ਪਾਸੇ। ਅਤੇ ਕਈ ਕਹਿ ਦਿੰਦੇ ਨੇ, ਗਿਆਨੀ ਜੀ ਤੁਹਾਡੇ ਨਾਲ ਇੰਨੇ ਬੰਦੇ ਰਹਿੰਦੇ, ਨਾਲ ਚੱਲਦੇ ਹਾਂ ਅਸੀਂ ਵੀ। ਅਤੇ ਮੈਂ ਕਹਿ ਦਿੰਦਾ ਘਰ ਬਾਹਰੋਂ ਤਾਂ ਠੀਕ ਠਾਕ ਹੈ, ਇਹਨੂੰ ਕੋਈ ਗੜਬੜ ਤਾਂ ਨਹੀਂ ਨਾ, ਐਸੀ ਵੈਸੀ ਗੱਲ ਤਾਂ ਨਹੀਂ, ਕਿਉਂ ਘਰ ਛੋੜਨਾ ਚਾਹੁੰਦਾ, ਗੱਲ ਕੀ ਹੈ? ਤੂੰ ਅਰ ਤਾਪ ਗੇਰੀ ਕੇ ਬਸਤਾ ਅਪਦਾ ਕਮਾਰਾ ਗ੍ਰਹਿ ਤੇ ਨਸਤਾ। ਸੁਕਰਾਤ ਨੇ ਕਿਹਾ ਸੀ ਵਿਪਤਾ ਦੇ ਮਾਰੇ ਹੋਏ, ਘਰੇਲੂ ਝਗੜਿਆਂ ਦੇ ਮਾਰੇ ਹੋਏ ਲੋਕ ਸੰਤ ਬਣ ਜਾਂਦੇ ਨੇ, ਫਕੀਰ ਬਣ ਜਾਂਦੇ ਨੇ, ਸਮਾਜ ਦੇ ਸਤਾਏ ਹੋਏ ਮਨੁੱਖ ਸਮਾਜ ਸੁਧਾਰਕ ਬਣ ਜਾਂਦੇ ਨੇ, ਔਰ ਹਕੂਮਤ ਦੇ ਸਤਾਏ ਹੋਏ ਮਨੁੱਖ ਬਾਗੀ ਬਣ ਜਾਂਦੇ ਨੇ, ਆਕੀ ਬਣ ਜਾਂਦੇ ਨੇ। ਉਹ ਕਹਿੰਦਾ ਸੀ ਜਿੱਥੇ ਬਾਗੀ ਬਹੁਤ ਜ਼ਿਆਦਾ ਹੋਣ, ਸਮਝਣਾ ਬੇਇਨਸਾਫੀ ਬਹੁਤ ਜ਼ਿਆਦਾ ਹੋਈਗੀ, ਜਿੱਥੇ ਬਨਾਵਟੀ ਸੰਤ ਬਹੁਤ ਜ਼ਿਆਦਾ ਹੋਣ, ਸਮਝਣਾ ਘਰੇਲੂ ਔਕੜਾਂ ਬਹੁਤ ਜ਼ਿਆਦਾ ਨੇ, ਅਤੇ ਜਿੱਥੇ ਸਮਾਜ ਸੁਧਾਰਕ ਬਹੁਤ ਜ਼ਿਆਦਾ ਹੋਣ ਤਾਂ ਸਮਝ ਲੈਣਾ ਸਮਾਜ ਦੇ 'ਚ ਕੁਰੀਤੀਆਂ ਬਹੁਤ ਜ਼ਿਆਦਾ ਨੇ। ਆਕੀ ਬਾਗੀ, ਆਕੀ ਤੋਂ ਮੁਰਾਦ ਹੈ ਬਾਗੀ, ਕੋਈ ਬਾਗੀ ਨਾ ਹੋਵੇ, ਰਾਜ ਸਤਾ ਐਸੇ ਮਨੁੱਖ ਦੇ ਹੱਥੇ 'ਚ ਹੋਵੇ, ਹਰ ਇੱਕ ਨੂੰ ਆਪਣਾ ਹੱਕ ਮਿਲ ਜਾਏ। कोई बागी ना होए, कोई विद्रोही ना होए, पर सता है, सत नहीं, तो सता मनुख नूं भ्रष्ट कर देंदी है। मैनूं चंगी तरह याद है, उर्दू दे अखबार दे खबर किसे वक्त छपी सी दिल्ली दे, आगरे तो एक बड़ा प्रतिष्ठित बंदा अपनी कार दे बैठ के दिल्ली आ रहा सी। रस्ते च किसे डाकुआं ने उसकी कार नूं घेर लिया, और डाकू भी नामी ग्रामी चंबल दे ग्वालियर दे, उन्होंने घेर लिया। अंदर बैठा हुआ व्यक्ति कहन लगा, थानू पता नहीं मैं कौन हाँ? उन्हें कहा मैं नेता, तो उन्हें अपनी पोस्ट भी दस दी, मैं किस अहुदे ते हाँ, मैं नेता, तो तुसी मेरी कार घेर ली है। वो डाकू हस पे, कहन लगे तू नेता है ना, तो आप भी नेते ही हाँ, फर्क सिर्फ इतना तेरे अगे अगे पुलिस चलती, साढ़े पिछे पिछे चलती है, इन्ना ही फर्क है। तू भी लुटदा है रज के, आप भी लुटदे हाँ, तेरे लिए पुलिस रस्ता बनाती है, सानू पकड़ती, वे इन्नी गल है, और की तेरे को भी ताकत है, साढ़े को भी ताकत है। सता मनुख नू डकैत बना देंदी है, भ्रष्ट कर देंदी है, दुराचारी कर देंदी है। इस वास्ते गुरु नानक ने यह सोचया, सिंह ओई होवे जो संत होवे, नहीं तो सिंह फाड़ेगा कमजोरों नू, फाड़ेगा चीरेगा खाएगा, शेर ने यही कुछ करना, और की ये दरिंदा बन जाएगा, नहीं, ये सिंह सिख होवे, ये सिख सिंह होवे। अगर ये सिख सिंह नहीं तो जना खना इसनू फाड़ेगा, और सिंह सिख नहीं है तो सिंह जने खने नू फाड़ेगा। दोहां दा सुमेल, दोहां दा संगम, सिख ते सिंह। सारी दुनिया च असीं इन्हां दो नामां करके जाने जांदे हां, ते इसकी वजाहत मैं कल शाम दे दीवान च थोड़ी जिहा और खुलासा पूर्वक करांगा। इन्हां दसां गुरुआं दी देन की है, गुरु नानक ने दस जामे क्यों धारण किए, इसनों जानना समझना बड़ा लाजमी। गुरुद्वारे इस वास्ते बनाए गए ने, गुरुद्वारे इट्टां दी ढेरी नूं पत्थरां दे इकट्ठ नूं गुरुद्वारा नहीं कहिंदे, गुरुद्वारे होए सोझी पाए सी, जिथे सूझ समझ दित्ती जाए लिती जाए उसनों गुरुद्वारा कहिंदे, जिथे संगत होवे पंगत होवे उहनूं गुरुद्वारा कहिंदे ने।